ਤਾਂ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ, ਸਭ ਬੋਲਿਓ ਸਾਡੇ ਨੇਤਰ ਸਾਡੇ ਕੰਨ ਸਾਡੀ ਸੈਂਸਿਸ ਜਾਣ ਨਾ ਸਕਣ, ਫਿਰ ਉਹ ਨਿਰਵੈਰ ਹੈ। ਕਿਸੇ ਨਾਲ ਗੁਰੂ ਦਾ ਵੈਰ ਨਹੀਂ ਹੁੰਦਾ, ਨਾ ਕਿਸੇ ਸੰਪਰਦਾ ਨਾਲ, ਨਾ ਕਿਸੇ ਬੰਦੇ ਨਾਲ, ਨਾ ਕਿਸੇ ਪਾਪੀਆਂ ਨਾਲ, ਕਿਸੇ ਨਾਲ ਨਹੀਂ ਹੁੰਦਾ। ਇਹ ਬੜੀਆਂ ਡਾਊਟਫੁੱਲ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ। ਗੁਰੂ ਦਾ ਵੈਰ ਨਹੀਂ ਹੁੰਦਾ, ਪਾਪੀ ਨੂੰ ਸਜ਼ਾ ਦੇਣ ਵਾਸਤੇ ਉਹਦੇ ਆਪਣੇ ਕਰਮ ਹੋਇਆ ਕਰਦੇ ਨੇ, ਉਹ ਆਪਣੇ ਕਰਮਾਂ ਦਾ ਦੰਡ ਪਾਉਂਦਾ, ਗੁਰੂ ਉਹਦਾ ਵੀ ਭਲਾ ਮਨਾਉਂਦਾ, ਸਤਿਗੁਰੂ ਸਭ ਦਾ ਭਲਾ ਮਨਾਏਗਾ। ਸਾਰੇ ਸੰਸਾਰ ਦਾ ਭਲਾ ਮਨਾਉਣ ਕਰਕੇ ਸਾਨੂੰ ਤਾਕੀਦ ਕੀਤੀ ਗਈ ਹੈ ਕਿ ਪਿਆਰਿਓ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਨਾ, ਤਾਂ ਤੁਸੀਂ ਮਨ ਚਿੱਤ ਲਾ ਕੇ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਬਕ ਕਾ। ਬੁਰਾ ਨਾ ਕਿਸੇ ਦਾ ਚਿੱਤਰੇ, ਜੇ ਬੁਰਾ ਚਿੱਤਰੋਗੇ ਫਿਰ ਗਲਤ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਅੰਡਾਏ, ਦੇਹ ਰੋਗ ਨਾ ਲੱਗੀ ਪੱਲੇ ਸਭ ਕੁਛ। ਬਾਬਾ ਵੈਰ ਨਾ ਕਰੀਏ ਤਾਂ ਕਟਕਟ ਅੰਤਰ ਬਰਮ ਸਮਾਉ, गुरु दशमेश पिता महाराज जिन्हां दे बारे इतिहास ने बहुत ही गलतियां कीतियां हद तो ज्यादा, क्योंकि आपकी बहुपक्षी शख्सियत संसार के सामने आई थी, बहुत तरह का पक्षा का जीवन सी आपका धोखा खा के, क्योंकि असी लोग लिखण वाले छोटी मत दे आ, अपनी मत के मुताबिक उन्हों का हाल चाल लिखता, उन्होंने इस तरह बनाता कि एक जंगजू गुरु होया जिहदा कम्मे सी युद्ध करना। युद्ध करना महाराज का मैं कल बेनती करी थी कि महाराज का काम युद्ध करना नहीं सी। आप जदों पौंडे साहब चले गए, क्योंकि इत्थे बिलासपुर का जिहड़ा राजा सी भीम चंद, वह खां खां गुरु घर के नाल लगता सी। राजा नाहन वाला मेदनी प्रकाश आ गया, उन्हें बेनती करी, महाराज जी समा विचार के पौंडे साहब चले गए। जंगलों के लंघना पैंदा सी, दूर दराज सी, उत्थे फतेह चंद राजा श्रीनगर का राजा सी, गढ़वाल का, ते दूजे पासे सरवौर का राजा मेदनी प्रकाश सी। तो आदि आपस में बैर भाव की टक्कर रहनी सी, कदे उहदे पिंड दब लैंदा सी कदे उह। महाराज ने विच पै के समझौता कराता दोहां दा। उहदी लड़की की शादी आई तो महाराज ने इन्ने गिफ्ट भेजे, 200 सिंह लैके गया। तो इतिहास के अंदर लिखते ने कि 2 लाख उहदा मुल उस वेले दा सी, हुण तां करोड़ां च रह गया। पर उन्होंने इस ऑफर नूं कमजोरी जाणिया वी गुरु डरते भेजते ने। उन्होंने कोई आदर ना दिता सिंघा नूं, नंद चंद सीए जथेदार, ते पता लग गया भी वह खोना चाहते ने जबरदस्ती। ये लैके वापस आ गए, ब्याह हो गया उहदी लड़की दा। उहदे बाद सारे ही राजिया ने ना कुछ लैना ना कुछ देना, भला यह किया गुरु छेवें पातशाह ग्वालियर के अंदर जदों भेजे गए, काफी समा आप उत्थे रहे। तो जिस वक्त जहांगीर ने मजबूर होकर कहा भी गुरु साहब को बाहर लाया, महाराज कहते असी नहीं आते। जिनी देर तक तू ये राजिया नू, राजपूत राजिया नू, पहाड़ी राजिया नू नहीं बाहर कढ़दा, मैं भी नहीं आवां। अखीर मजबूर होके उन्हें कहा कि हे गुरु जी, जो राजा तुहाडा पल्ला फड़ के लंघे आवे बाहर, वो ठीक है, आजाद होया। कल नूं सवेरे रातों रात हरदास दरोगे ने 52 कलियां वाला चोला सुमा के दिता महाराज। 50 कलियां सी, 2 तड़ियां सी, जिहड़ा इस तरह लक पेट के दुआले बन्नी जाती है तड़ी, सब नूं पता है जिवें नाइट सूट दी हुंदी है। जद महाराज तुरे 50 ने कलियां तां फड़ लईआं, 2 रह गए। महाराज ने वह जिहड़ी गंढ दित्ती हुई सी इत्थे आ के उन्हों कसण वास्ते वह खोल दिती भी आह भी फल लो, एक एक जना 52 कढे कढे ही नहीं, उन्होंने राजवीर दबाए मुड़ के, जिला च पहाड़ी राजे भी सी, राजपूत राजे भी सी, राजस्थान ने। अजे गुरु छेवें पातशाह के बाद 7वें आए, थोड़ी देर रहे, 8वें बिल्कुल ही थोड़ी देर रहे, गुरु 9वें पातशाह तो बाद आप आए। सब तो पहला बिगड़न वाले वह राजे सीगे, बगैर किसी कारण। महाराज कहते फतेह चंद कोपा तब राजा, लो परा हमसो कर। उस वेले गुरु साहब की कदर करने वाला भी सी, जब गुरु साहब से हमला हो जाता है उस वेले सदौरे का पीर जिहड़ा उत्थों 30-40 मील के उत्ते रहिंदा सी, 700 मरीद इकट्ठा करके युद्ध विच शामिल हो जाता। सब तो ज्यादा शहीदियां पीर बुद्धू शाह के जत्थे नूं होईआं, ना कुछ लैना ना देना, वो इस्लाम का ਇਹ ਗੁਰੂ ਮਹਾਰਾਜ ਹੋਰ ਪ੍ਰਚਾਰ ਕਰਨ, ਆਪਣੇ ਦੋ ਪੁੱਤਰ ਸ਼ਹੀਦ ਕਰਾ ਲਏ, ਦੋ ਸਾਲੇ ਕਰਾ ਲਏ, 300 ਮਰੀਜ਼ ਸ਼ਹੀਦ ਹੋਇਆ। ਕਾਰਨ ਤਾਂ ਕੋਈ ਵੀ ਨਹੀਂ ਸੀ, ਸੱਚ ਤੇ ਹਿਊਮਨ ਰਾਈਟਸ ਦਾ ਝਗੜਾ ਸੀ, ਕਿਉਂਕਿ ਇੱਥੇ ਭਾਰਤ ਵਿੱਚ ਦੀਨੀ ਰਾਜ ਚੱਲਦਾ ਸੀਗਾ। ਉਹਨੂੰ ਚੱਲਦੇ ਨੂੰ ਗੁਰੂ ਸਾਹਿਬ ਵੇਲੇ ਤੱਕ 700 ਸਾਲ ਹੋ ਗਏ ਸੀ। ਉਹ ਦੀਨੀ ਰਾਜ ਦੇ ਐਸੇ ਕਾਨੂੰਨ ਬਣੇ ਹੋਏ ਸੀ ਕਿ ਜਿਹੜਾ ਤਾਂ ਦੀਨੇ ਇਸਲਾਮ 'ਚ ਆ ਜਾਵੇ ਉਹਨੂੰ ਤਾਂ ਰਹਿਤਾਂ ਮਿਲਦੀਆਂ, ਦੂਸਰਿਆਂ ਦੇ ਉੱਤੇ ਬੇਅੰਤ ਟੈਕਸ, ਬੇਅੰਤ ਉਹਨਾਂ ਨੂੰ ਪਾਬੰਦੀਆਂ ਲਾਈਆਂ ਹੋਈਆਂ ਸੀ। ਇਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਮਾਰ ਦਿਓ, ਕੋਈ ਆਫੀਸਰ ਹੈ ਮਾਰ ਦਿੰਦਾ, ਉਹਨੂੰ ਪੁੰਨ ਸਮਝਿਆ ਜਾਂਦਾ ਸੀ। ਇਹ ਸਿਚੁਏਸ਼ਨ ਤੁਸੀਂ ਦੇਖੋ ਕਿਹੋ ਜਿਹੀ ਭੈੜੀ ਸੀ। ਉਸ ਵੇਲੇ ਸਾਰੇ ਜਿਹੜੇ ਅਣਖ ਵਾਲੇ ਬੰਦੇ ਸੀ, ਐਂ ਨਹੀਂ ਵੀ ਭੇਡਾਂ ਬੱਕਰੀਆਂ ਮੰਗਣ ਮਾਰਦੇ ਸੀ, ਸ਼ਹੀਦੀਆਂ ਦਿੰਦੇ ਸੀ ਬਾਕਾਇਦਾ। ਅਸੀਂ ਜੇ ਉਹਨਾਂ ਦਾ ਇਤਿਹਾਸ ਇਗਨੋਰ ਕਰ ਦਈਏ ਤਾਂ ਉਹਨਾਂ 'ਤੇ ਜਾਤੀ ਹੈ। ਸ਼੍ਰੀਨਗਰ ਜੇਲਬ ਦੇ ਕੰਢੇ ਇੱਕ ਆਫੀਸਰ ਸੀ, ਉਹ ਸਭ ਤੋਂ ਜ਼ਿਆਦਾ ਐਕਟਿਵ ਸੀਗਾ, ਉਹਦਾ ਨਾਮ ਸੀ ਜ਼ਾਲਮ ਖਾਨ। ਉਹ ਸੱਚਮੁੱਚ ਜ਼ੁਲਮ ਦੀ ਮੂਰਤੀ ਸੀ। ਉਹ ਸ਼ਾਮ ਨੂੰ 4 ਵਜੇ ਦਿਨ ਭਰ ਜੰਜੂ ਲਹਾਈ ਜਾਂਦਾ ਸੀ, ਜਿਹੜੇ ਬੰਦੇ ਨਹੀਂ ਲਾਉਂਦੇ ਸੀ ਉਹਨਾਂ ਨੂੰ ਇਕੱਠੇ ਕਰੀ ਜਾਂਦਾ, ਰਾਤ ਤੱਕ 100 ਦੀ ਗਿਣਤੀ ਕਰ ਲੈਂਦਾ ਸੀ। ਬੜਾ ਇੱਕ ਸੰਗਲ ਸੀ ਉਹਦੇ ਕੋਲ, 100 ਨੂੰ ਖੜੇ ਕਰਕੇ ਜਿਵੇਂ ਆਪਾਂ ਲੱਕੜੀਆਂ ਦਾ ਭਾਰ ਬੰਨਦੇ ਹਾਂ, ਐਂ ਬੰਨ ਦੇਣਾ ਕੱਸ ਕੇ, ਉਹਨਾਂ ਨੂੰ ਰੋੜ ਕੇ ਦਰਿਆ ਵਿੱਚ ਸਿੱਟ ਦੇਣਾ, ਕੁਰਸੀਆਂ ਲਾ ਕੇ ਆਪ ਬੈਠ ਜਾਣਾ। ਉੱਥੇ ਪਾਣੀ ਗਲਗਲ ਸੀ, ਪਾਣੀ ਨੇ ਰੋੜਨਾ, ਉਹਨਾਂ ਵਿਚਾਰਿਆਂ ਨੇ ਯਤਨ ਕਰਨੇ। ਹੁਣ ਆਪੇ ਦੇਖ ਲਓ ਕਿੰਨਾ ਔਖਾ ਟੋਰਚਰ ਹੈ, ਛੋਟੇ ਕੱਦ ਵਾਲਿਆਂ ਦੇ ਮੂੰਹ 'ਚ ਪਾਣੀ ਪੈ ਜਾਣਾ, ਉਹਨਾਂ ਦੇ ਪ੍ਰਾਣ ਨਿਕਲ ਜਾਣੇ, ਜਿਹੜੇ ਬਲੇ ਕੱਦ ਵਾਲੇ ਸੀ ਉਹ ਜਦੋਜਹਿਦ ਕਰਨਾ, ਸ਼ੀਰ ਉਹ ਵੀ ਰੁੜ ਜਾਂਦੇ ਸੀ। 5-7 ਮੀਲ ਥੱਲੇ ਜਾ ਕੇ ਸੰਗਲ ਖੋਲ ਲਿਆਉਂਦੇ ਸੀ, ਦੂਜੇ ਦਿਨ ਫੇਰ 100। ਇਹ ਨੁਕਸ ਕਿਉਂ ਸੀ? ਕਿਉਂਕਿ ਦੀਨੀ ਰਾਜ ਸੀ, ਮਜ਼ਹਬੀ ਰਾਜ ਸੀ, ਮਜ਼ਹਬ ਦਾ ਇੱਕ ਕਾਨੂੰਨ ਸੀ, ਧਰਮੀ ਰਾਜ ਨਹੀਂ ਸੀ। ਧਰਮੀ ਰਾਜ ਹੋਰ ਹੁੰਦਾ। ਤੰਗ ਆ ਕੇ ਉਹਨਾਂ ਨੇ ਆਰਾਧਨਾ ਕੀਤੀ, ਸ਼ਿਵਜੀ ਮਹਾਰਾਜ ਦੀ ਆਰਾਧਨਾ ਕੀਤੀ, ਵੀ ਹੁਣ ਕੀ ਕਰਿਆ ਜਾਵੇ, ਤੁਸੀਂ ਤੀਸਰਾ ਨੇਤਰ ਵੀ ਨਹੀਂ ਖੋਲ੍ਹਦੇ, ਕਿੰਨਾ ਜ਼ੁਲਮ ਹੋ ਰਿਹਾ, ਮੰਦਰ ਭੰਨੇ ਜਾ ਰਹੇ ਨੇ, ਔਰਤਾਂ ਦੀ ਬੇਪਤੀ ਹੋ ਰਹੀ ਹੈ, ਕਿੰਨੀ ਕੁ ਦੇਰ ਤੱਕ ਅਸੀਂ ਇਸ ਤਰ੍ਹਾਂ ਜਾਨਾਂ ਗੁਆਉਂਦੇ ਰਹੋਗੇ, ਕਿਰਪਾ ਕਰੋ। ਆਵਾਜ਼ ਆਈ ਕਿ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਦੇ ਸਮਰੱਥ ਨੇ, ਉੱਥੇ ਜਾਓ ਅਨੰਦਪੁਰ ਸਾਹਿਬ। ਇਕੱਠੇ ਹੋ ਕੇ ਉੱਥੇ ਆ ਗਏ। ਗੁਰੂ ਮਹਾਰਾਜ ਕਿਸ਼ੋਰ ਅਵਸਥਾ 'ਚ, ਛੋਟੀ ਉਮਰ ਹੈ, ਜਦ ਆਏ ਖੇਡਦੇ ਖੇਡਦੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਵੀ ਚੁੱਪ ਕਰੇ ਬੈਠੇ ਨੇ, ਬੜੇ ਗੰਭੀਰ ਸੋਚ ਨੂੰ ਸੋਚ ਰਹੇ ਨੇ, ਤੇ ਬਾਕੀ ਜਿਹੜੇ ਨੇ ਅੱਖਾਂ ਦੇ ਉੱਤੇ ਰੁਮਾਲ ਨੇ, ਹੱਜੂ ਜਾਂਦੇ ਨੇ, ਬੋਲ ਹੁੰਦਾ ਨਹੀਂ ਕਿਸੇ ਦੇ, ਜਦ ਗੱਲ ਦੱਸਦੇ ਨੇ ਜਦੇ ਗਲਾ ਭਰ ਰੁਕ ਜਾਂਦਾ ਤੇ ਹੱਜੂ ਆਉਣੇ ਸ਼ੁਰੂ ਹੋ ਜਾਂਦੇ ਨੇ। ਮਹਾਰਾਜ ਨੇ ਦੇਖਿਆ ਕਿ ਗੁਰੂ ਨੌਵੇਂ ਪਾਤਸ਼ਾਹ ਦੇ ਪਿਛਲੇ ਪਾਸੇ ਦੀ ਹੋ ਕੇ ਗਰਦਨ 'ਚ ਦੋਏ ਬਾਹਾਂ ਪਾਈਆਂ, ਇਕਦਮ ਗੋਦੀ 'ਚ ਬੈਠ ਕੇ ਮਹਾਰਾਜ ਨੇ ਨੇਤਰ ਖੋਲ੍ਹੇ, ਕਹਿਣ ਲੱਗੇ ਸਤਿਗੁਰੂ ਇਹ ਕੀ ਮਸਲਾ ਹੈ, ਰੋਂਦੇ ਕਿਉਂ ਨੇ, ਕੌਣ ਨੇ? ਕਹਿੰਦੇ ਲਾਲ ਜੀ, ਇਹਨਾਂ ਨੂੰ ਜਿਉਣ ਦਾ ਹੱਕ ਨਹੀਂ ਹੈ, ਖੋਲਿਆ ਗਿਆ ਇਹਨਾਂ 'ਤੇ, ਹਿਊਮਨ ਰਾਈਟਸ ਇਹਨਾਂ ਨੂੰ ਹੈ ਨਹੀਂ, ਤੇ 2 ਨੰਬਰ ਦੇ ਵੀ ਸ਼ਹਿਰੀ ਨਹੀਂ, ਸ਼ਹਿਰੀ ਉਹ ਨਹੀਂ ਗਿਣੇ ਗਏ, ਸਿਟੀਜ਼ਨਸ਼ਿਪ ਇਹਨਾਂ ਦਾ ਖੋਲ੍ਹੀ ਗਈ ਹੈ, ਪਰਦੇਸੀਆਂ ਮੰਗਣੇ ਰਹਿੰਦੇ ਨੇ, ਇਹਨਾਂ ਦਾ ਰਾਈਟ ਕੋਈ ਨਹੀਂ ਹੈ, ਜ਼ਬਰਦਸਤੀ ਇਹਨਾਂ ਦੇ ਜੰਝੂ ਤੋੜੇ ਜਾਂਦੇ ਨੇ, ਜ਼ਬਰਦਸਤੀ ਟਿੱਕੇ ਉਤਾਰੇ ਜਾਂਦੇ। ਮਹਾਰਾਜ ਕਹਿਣ ਲੱਗੇ ਫਿਰ ਆਪਣੇ ਕੀ ਹੱਲ ਸੋਚਿਆ? ਮਹਾਰਾਜ ਕਹਿੰਦੇ ਲਾਲ ਜੀ, ਕਿਸੇ ਮਹਾਂਪੁਰਸ਼ ਨੂੰ ਇਹਦੀ ਆਪਣੀ ਬਲੀ ਦੇਣੀ ਪੈਣੀ ਹੈ, ਫਿਰ ਇਹ ਸਭ ਹੋ ਸਕਦਾ। ਚੱਟ ਕਹਿ ਦਿੱਤਾ, ਕਹਿੰਦੇ ਆਪ ਤੇ ਵੱਡਾ ਤਾਂ ਮਹਾਂਪੁਰਸ਼ ਹੈ ਹੀ ਕੋਈ ਨਹੀਂ, ਕਦੇ ਆਹੀ ਅਸੀਂ ਸੁਣਨਾ ਸੀ ਤੇਤੇ ਤੇ ਅਖੀਰ ਸ਼ਹੀਦੀ ਦਿੱਤੀ ਆਪਨੇ। ਮਹਾਰਾਜ ਲਿਖਦੇ ਨੇ ਤਿੰਨ ਕੁ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸੱਕ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਕਿਸੇ ਨਾਲ ਵੈਰ ਨਹੀਂ ਸੀ, ਅਸੀਂ ਜਨਤਾ ਦਾ ਸਾਰਿਆਂ ਦਾ ਭਲਾ ਚਾਹੁੰਦੇ ਸੀ, ਰਾਜਿਆਂ ਦਾ ਵੀ ਭਲਾ ਚਾਹੁੰਦੇ ਸੀ। ਉਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਵੀ ਇਨਸਾਫ ਨਾਲ ਰਾਜ ਕਰੋ, ਸਾਨੂੰ ਰਾਜ ਅਸੀਂ ਰਾਜ ਨਹੀਂ ਪਲਟਣਾ ਕਿਸੇ ਦਾ, ਪਰ ਇਨਸਾਫ ਨਾਲ ਕਰੋ। ਉਹ ਕਰਦੇ ਨਹੀਂ ਸੀ। ਸਭ ਤੋਂ ਪਹਿਲਾਂ ਜਿਹੜੇ ਪਹਾੜੀ ਰਾਜੇ ਉਹਨਾਂ ਦੇ ਗੁਰੂ ਮਹਾਰਾਜ ਦੇ ਨਾਲ ਅਕਾਰਨ ਯੁੱਧ ਕੀਤਾ। ਮਹਾਰਾਜ ਨੇ ਔਰੰਗਜ਼ੇਬ ਨੂੰ ਲਿਖਿਆ, ਕਹਿੰਦੇ ਐ ਔਰੰਗਜ਼ੇਬ ਮੈਂ ਯੁੱਧ ਕਰਨ ਵਾਸਤੇ ਨਹੀਂ ਸੀ ਆਇਆ, ਮੇਰਾ ਕੰਮ ਸੀ ਦੁਸ਼ਟਤਾਈ ਖਤਮ ਕਰਨੀ ਮਨਾਂ ਵਿੱਚੋਂ, ਸੱਤ ਦਾ ਉਪਦੇਸ਼ ਦੇ ਕੇ ਚੂਕਾਰ ਹਵਾ ਹੀਲ ਤੇ ਦਰ ਗੁਜਸਤ ਹਲਾਲ ਸਪੁਰਦਨ ਵ ਸ਼ਮਸ਼ੇਰ ਏ ਦੱਸ। ਤੂੰ ਕਹਿੰਦਾ ਵੀ ਲੜਾਈ ਕਰੀ, ਆਪ ਇਹ ਦੱਸ ਜਦੋਂ ਜਿਉਣ ਦਾ ਵੀ ਹੱਕ ਨਾ ਰਹੇ, ਸਾਰੇ ਹੀਲੇ ਬਾਨੇ ਮੁੱਕ ਜਾਣ, ਫਿਰ ਆਪਣੀ ਰਾਖੀ ਕਰਨਾ ਦਾ ਇਨਸਾਫ ਹੋਇਆ ਕਰਨਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਜੀਵਨ ਦੇ ਅੰਦਰ ਯੁੱਧ ਸ਼ੁਰੂ ਹੋ ਗਏ। ਆਪਨੇ ਜਿੰਨਾ ਲਿਟਰੇਚਰ ਪੈਦਾ ਕੀਤਾ ਬੇਅੰਤ, 102 ਰੱਖੇ ਹੋਏ ਸੀ, 50 ਲਿਖਾਰੀ, 52 ਕਵੀ, ਪੁਰਾਣੇ ਗ੍ਰੰਥਾਂ ਦਾ ਅਨੁਵਾਦ ਕਰਾਉਂਦੇ ਸੀ, ਬੜਾ ਧਨ ਖਰਚਦੇ ਸੀ ਆਪ। ਮਹਾਂਭਾਰਤ ਦਾ ਜਿਸਨੇ ਅਨੁਵਾਦ ਕਰਿਆ ਉਹਨੂੰ 2 ਲੱਖ ਮੋਹਰ ਦਿੱਤੀ ਮਹਾਰਾਜ ਨੇ ਮੰਗਲ ਕਵੀ ਨੂੰ। ਉਹਨੂੰ ਛੱਡਣ ਵਾਸਤੇ 200 ਸਿੰਘ ਭੇਜਿਆ। ਜਦੋਂ ਰਾਏਪੁਰ ਦੀ ਰਾਣੀ ਤੇ ਰਾਜ ਵਿੱਚ ਹੀ ਲੰਘਣ ਲੱਗੇ, ਉਹਨੇ ਸਮਝਿਆ ਵੀ ਹਮਲਾਵਰ ਆ ਗਏ, ਕਿਲ੍ਹੇ ਤੋਂ ਫਾਇਰ ਕਰਤਾ ਉਹਨੇ। ਮੰਗਲ ਨੇ ਚਿੱਟਾ ਝੰਡਾ ਕਰਤਾ ਤੇ ਨਾਲ ਸੰਦੇਸ਼ਾ ਭੇਜਤਾ ਕਿ ਮਹਾਰਾਣੀ ਸਾਹਿਬਾ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਇੱਕ ਕਵੀ ਜਾ ਰਿਹਾ ਤੇ ਮੇਰੀ ਕਦਰਦਾਨੀ ਇੰਨੀ ਹੋਈ ਹੈ ਕਿ ਮਹਾਂਭਾਰਤ ਦਾ 18 ਪੁਰਬ ਲਿਖਣ ਨਾਲ ਮੈਨੂੰ ਇੰਨਾ ਧਨ ਦੇਤਾ, ਮੇਰੀਆਂ ਪੁਸ਼ਤਾਂ ਤੋਂ ਨਹੀਂ ਮੁੱਕਣਾ। ਇੰਨੇ ਦਿਆਲੂ ਸੀ। ਤੇ ਇਸ ਤਰ੍ਹਾਂ ਕਰਦੇ ਕਰਦੇ ਸਭ ਤੋਂ ਵੱਡਾ ਯੁੱਧ ਜਿਹੜਾ ਸੀਗਾ ਉਹ ਅਨੰਦਪੁਰ ਸਾਹਿਬ ਦਾ ਘੇਰਾ ਪੈ ਗਿਆ। ਗੁਰੂ ਮਹਾਰਾਜ ਜੀ ਨੇ ਇਸ ਸਮੇਂ ਦੇ ਅੰਦਰ ਬੇਅੰਤ ਲਿਟਰੇਚਰ ਪੈਦਾ ਕਰਿਆ ਜੋ ਸਰਸੇ ਦੇ ਕੰਢੇ ਦੀ ਲੜਾਈ ਵਿੱਚ ਰੁੜ ਗਿਆ ਸਾਰੇ। ਬਾਕੀ ਧੰਨ ਧਾਮ ਦਾ ਤਾਂ ਕੋਈ ਹਿਸਾਬ ਕਿਤਾਬ ਇਹ ਨਹੀਂ ਹੈ। ਗੁਰੂ ਮਹਾਰਾਜ ਨੇ ਸਮਾਨਤਾ ਦਿੱਤੀ, ਅੰਮ੍ਰਿਤ ਆਦਮੀ ਦੇ ਅੰਦਰ ਹੈ, ਇਹ ਗੱਲ ਸਮਝੋ ਤੁਸੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਪਰਮ ਦਾ ਪਰਮ ਬੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤਾ ਆਪ ਖੁਆਇਆ। ਇਸ ਦੇ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਰਦੇ ਕਿਹਨੇ ਅੰਮ੍ਰਿਤ ਲੁੱਟੇ, ਮਨਮੁੱਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਅੰਮ੍ਰਿਤ ਹੈ ਕਿ ਅੰਮ੍ਰਿਤ ਨਾਮ ਨੂੰ ਕਹਿੰਦੇ ਨੇ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ ਆਪਣੇ। ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਮਿਲਦਾ ਕਿੱਥੋਂ ਹੈ? ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਇਹਦੀ ਪ੍ਰਾਪਤੀ। ਇਹ ਕੰਮ ਕੀ ਕਰਦਾ? ਹਮੇ ਮਾਇਆ ਵਿਖਾ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਵਿਖ ਲੈ ਜਾਏ, ਜੇ ਮਿਲ ਜਾਵੇ ਅੰਮ੍ਰਿਤ ਹਮੇ ਤੇ ਮਾਇਆ ਦੀ ਜ਼ਹਿਰ ਲੈ ਜਾਇਆ ਕਰ। ਇਹਦਾ ਤਰੀਕਾ ਗੁਰੂ ਮਹਾਰਾਜ ਨੇ ਬੱਝਾ ਪਿਆਰਿਆਂ ਦੇ ਰਾਹੀਂ ਬਾਣੀ ਪੜ੍ਹ ਕੇ ਪਾਹੁਲ ਤਿਆਰ ਕੀਤੀ, ਜਿਸ ਨੂੰ ਅਸੀਂ ਅੱਜ ਕੱਲ੍ਹ ਅੰਮ੍ਰਿਤ ਆਖਦੇ ਹਾਂ। ਉਹ ਸ਼ਕਤੀ ਵਾਲਾ ਜਲ ਬਾਹਰੋਂ ਪ੍ਰਵੇਸ਼ ਕੀਤਾ ਤੇ ਅੰਦਰਲੇ ਅੰਮ੍ਰਿਤ ਦੇ ਨਾਲ ਮਿਲਾਤਾ, ਜਿਵੇਂ ਟਿਊਬਵੈੱਲ ਲਾਉਂਦੇ ਆ ਪਾਣੀ ਧਰਤੀ 'ਚ ਹੁੰਦਾ, ਬਾਹਰੋਂ ਪਾਣੀ ਪਾ ਕੇ ਰਿਲੈਕਸ ਬਾਲ ਥਈ, ਜਦ ਉਹਦਾ ਪਹੁੰਚ ਜਾਂਦਾ ਪਾਣੀ ਫਿਰ ਚੱਲਦਾ ਰਹਿੰਦਾ। ਇਹ ਇੱਕ ਕਿਰਿਆ ਸੀ ਈਸਾਈਆਂ ਦੇ ਅੰਦਰ ਵੀ, ਇਹ ਕਿਰਿਆ ਬੈਪਟਾਈਜ਼ ਕਹਿੰਦੇ ਨੇ। ਪਹਿਲਾਂ ਵੀ ਮਹਾਂਪੁਰਸ਼ ਚਰਨਾਂ ਨਾਲ ਚਰਨ ਅੰਗੂਠਾ ਛੁਆ ਕੇ ਪਲਾਇਆ ਕਰਦੇ ਸੀ, ਉਹਨੂੰ ਚਰਨ ਅੰਮ੍ਰਿਤ ਕਹਿੰਦੇ ਸੀ। ਤੇ ਗੁਰੂ ਮਹਾਰਾਜ ਜੀ ਨੇ ਇਹ ਕਿਰਿਆ ਸੰਸਾਰ ਦੇ ਅੰਦਰ ਲਿਆਂਦੀ, ਆਪਨੇ ਆਪ ਵੀ ਅੰਮ੍ਰਿਤ ਛਕਿਆ ਤੇ ਪੰਜ ਪਿਆਰਿਆਂ ਨੂੰ ਵੀ ਸਿਖਾਇਆ, ਹੋਰਾਂ ਨੂੰ ਵੀ ਸਿਖਾਇਆ। ਇਹ ਗੁਰੂ ਧਾਰਨ ਦੀ ਰੀਤੀ ਉਸ ਵੇਲੇ ਤੋਂ ਚੱਲ ਪਈ। ਇਸ ਤਰ੍ਹਾਂ ਮੈਂ ਬੇਨਤੀ ਕਰਦਾ ਸੀ, ਭਿਆਨਕ ਯੁੱਧ ਦੀ 10 ਲੱਖ ਫੌਜ ਡਿਪਲਾਏ ਕੀਤੀ ਗਈ, ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ, ਹੋਰ ਜਿੱਥੇ ਜਿੱਥੇ ਸਿੱਖੀ ਸੀ। ਉਸ ਵੇਲੇ ਸਿੱਖੀ ਬਹੁਤ ਜ਼ਿਆਦਾ ਸੀ, ਥੋੜ੍ਹੀ ਨਹੀਂ ਸੀ, ਕਿਉਂਕਿ ਪੰਜ ਪਿਆਰੇ ਸਾਰੇ ਹਿੰਦੁਸਤਾਨ ਭਰ ਚੋਂ ਆਏ ਹੋਏ ਸੀ, ਆਬਾਦੀ ਘੱਟ ਸੀ। ਤੇ ਲਿਖਦੇ ਨੇ ਕਿ 80,000 ਦਾ ਇਕੱਠ ਹੋਇਆ ਸੀ। 80,000 ਦਾ ਇਕੱਠ ਉਸ ਵੇਲੇ ਬਹੁਤ ਵੱਡਾ ਸੀ, ਕਿਉਂਕਿ ਆਬਾਦੀ ਬਹੁਤ ਥੋੜ੍ਹੀ ਸੀ। ਮੈਂ ਜਦ ਪੜ੍ਹਦਾ ਹੁੰਦਾ ਜਦ ਭਾਰਤ ਦੀ ਆਬਾਦੀ 23 ਕਰੋੜ ਹੁੰਦੀ, ਉਸ ਵੇਲੇ ਤਾਂ ਹੋਰ ਵੀ ਮੇਰੇ ਕਹਿੰਦਾ 5-7 ਕਰੋੜ ਤੋਂ ਵੱਧ ਨਹੀਂ ਹੋਣੀ। ਉਹਦੇ ਵਿੱਚੋਂ 80,000 ਪਹੁੰਚ ਜਾਣਾ ਕਿੰਨੀ ਬੜੀ ਬਾਤ ਹੈ। ਸੋ ਇਹ ਯੁੱਧ ਜਿਸ ਵਕਤ ਹੋਇਆ, ਸਾਰੇ ਭਾਰਤ ਵਿੱਚ ਨਾਕਾਬੰਦੀਆਂ ਲੱਗ ਗਈਆਂ, 10 ਲੱਖ ਬੰਦਾ ਇਹਦੇ 'ਚ ਇੰਪਲਾਏ ਕਰਿਆ, ਬੜੇ ਹਮਲੇ ਕਰੇ, ਲੇਕਿਨ ਕਿਲ੍ਹਾ ਨਾ ਟੁੱਟਿਆ। ਸਿੰਘ ਬੜੀ ਸੂਰਮਗਤੀ ਨਾਲ ਯੁੱਧ ਜਵਾਬ ਦਿੰਦੇ ਰਹੇ। ਇਤਿਹਾਸ ਦੇ ਵਿੱਚ ਆਉਂਦਾ ਵੀ 10,000 ਹੋ ਸਕਦੇ ਨੇ ਜਾਂ 5,000, ਕੋਈ ਨਿਸ਼ਚਾ ਨਹੀਂ ਹੈ ਵੀ ਕਿੰਨੇ ਸਿੰਘ ਸੀਗੇ। 6 ਮਹੀਨੇ ਲੰਘ ਗਏ, ਉਹਦੇ ਬਾਅਦ ਫੌਜਾਂ ਤੰਗ ਪੈ ਗਈਆਂ, ਸਾਰੇ ਆਫਿਸਰ ਤੰਗ ਪੈ ਗਏ। ਛਲ ਤੇ ਕਪਟ ਦਾ ਰਾਹ ਤਿਆਰ ਕੀਤਾ ਗਿਆ, ਕੁਰਾਨ ਸ਼ਰੀਫ ਦੀ ਸੁਗੰਧ ਖਾ ਕੇ, ਔਰੰਗਜ਼ੇਬ ਦੀ ਚਿੱਠੀ ਨਾਲ ਸਾਈਨ ਕਰਾ ਕੇ, ਤੇ ਨਾਲ ਪਹਾੜੀ ਰਾਜਿਆਂ ਵੱਲੋਂ ਆਪਣਾ ਇਸ਼ਟ ਗਊ ਦੀ ਬਣਾ ਕੇ ਰੱਖੀ ਗਈ, ਨਾਲ ਇੱਕ ਛੁਰੀ ਰੱਖੀ ਗਈ ਵੀ ਆਹ ਦੇਖੋ ਇਹਨੂੰ ਮਾਰੇ ਜਾ ਰਹੇ ਨੇ, ਤੁਸੀਂ ਜੇ ਕਿਲ੍ਹਾ ਖਾਲੀ ਕਰਦਾ ਸੋ ਜਾਤਾ ਹੋ ਜਾਏ ਤਾਂ ਬਚ ਬਚਾਓ ਹੋ ਜਾਏ। ਮਹਾਰਾਜ ਨੇ ਕਿਹਾ ਪਿਆਰਿਓ ਇਹ ਤਾਂ ਛਲ ਹੈ, ਇਹ ਛਲ ਹੈ, ਛਲ ਵਿੱਚ ਨਾ ਹੋ। ਦੁਬਾਰਾ ਫੇਰ ਕਰਿਆ ਗਿਆ, ਉਸ ਵੇਲੇ ਸਿੰਘਾਂ ਦੇ ਜੋ ਹਾਲਤ ਹੈ ਤੁਸੀਂ ਸਮਝਣ ਦਾ ਯਤਨ ਕਰੋ। ਮਹਾਰਾਜ ਇੱਕ ਦਿਨ ਬਾਹਰ ਨਿਕਲੇ ਕਿਲ੍ਹੇ ਤੋਂ, ਕੀ ਦੇਖਦੇ ਆ, ਦਰਖਤਾਂ ਦੇ ਪੱਤੇ ਹੀ ਨਹੀਂ ਹੈ ਨਾ ਛਿੱਲ ਹੈ। ਕਹਿੰਦੇ ਕਿੱਧਰ ਗਈ? ਕਹਿੰਦੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਪੌਰਿਆਂ ਨੇ ਪੱਤੇ ਵਾਲ ਵਾਲ ਕੇ ਪੀ ਲਏ ਨੇ, ਕਿਉਂਕਿ ਰਾਸ਼ਨ ਨਹੀਂ ਮਿਲ ਰਿਹਾ, ਰਾਸ਼ਨ ਖਤਮ ਹੋ ਚੁੱਕਿਆ। ਤੀਸਰੇ ਦਿਨ ਇੱਕ ਮੁੱਠੀ ਮਿਲਦੀ ਹੈ ਛੋਲਿਆਂ ਦੀ, ਤੇ ਸਾਰੇ ਘੋੜੇ ਘਾੜੇ ਮਰ ਚੁੱਕੇ ਨੇ, ਤੇ ਇਸ ਵੇਲੇ ਬੜਾ ਹਾਲਤ ਜਿਹੜੀ ਹੈ ਬੜੀ ਗੰਭੀਰ ਹੈ, ਕਿਰਪਾ ਕਰੋ ਸ਼ਕਤੀ ਦਿਖਾ ਲਓ। ਮਹਾਰਾਜ ਕਹਿੰਦੇ ਨਾਟਕ ਚੇਟਕ ਕੀ ਏ ਕੁਗਾਜਾ ਪ੍ਰਭ ਲੋਗਨ ਕੋ ਆਪਤ ਲੱਗ। ਸ਼ਕਤੀਆਂ ਨਹੀਂ ਦਿਖਾਉਂਦੇ ਹੁੰਦੇ ਸਤਪੁਰਖ, ਜੇ ਸ਼ਕਤੀ ਦਿਖਾਉਣੀ ਹੁੰਦੀ ਤਾਂ ਗੁਰੂ ਪੰਜਵੇਂ ਪਾਤਸ਼ਾਹ ਹੀ ਦਿਖਾ ਦਿੰਦੇ, ਗੁਰੂ ਨੌਵੇਂ ਪਾਤਸ਼ਾਹ ਹੀ ਦਿਖਾ ਦਿੰਦੇ। ਨਹੀਂ ਸਤਸੰਗ ਜੀ, ਅਸੀਂ ਕੋਈ ਲੈਸਨ ਦੇ ਰਹੇ ਹਾਂ, ਨਾਟਕ ਚੇਟਕ ਕਰਨ ਵਾਸਤੇ ਨਹੀਂ ਅਸੀਂ ਆਏ। ਆਦਮੀ ਦੇ ਅੰਦਰ ਅਸੀਂ ਐਸਾ ਸਵੈਮਾਨ ਭਰ ਰਹੇ ਹਾਂ ਕਿ ਉਹ ਜਿੱਥੇ ਵੀ ਬੇਇਨਸਾਫੀ ਹੁੰਦੀ ਹੈ ਉੱਥੇ ਆਵਾਜ਼ ਉਠਾ ਸਕੇ। ਸੋ ਇਸ ਤਰ੍ਹਾਂ ਦੇ ਨਾਲ ਦੂਜੀ ਵਾਰੀ ਉਹਨਾਂ ਨੇ ਇੱਕ ਚਾਲ ਚੱਲੀ, ਲਿਖ ਕੇ ਭੇਜਤਾ ਵੀ ਜੇ ਜਿਹੜੇ ਕਿਲ੍ਹਾ ਛੱਡ ਜਾਣਗੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਉਸ ਵੇਲੇ ਕੁਝ ਸਿੰਘ ਡੋਲੇ ਮਹਾਰਾਜ ਕੋਲ ਗਏ ਇਕੱਠੇ ਹੋ ਕੇ। ਮਹਾਰਾਜ ਕਹਿੰਦੇ ਦੇਖੋ ਮੈਂ ਗੁਰੂ ਹਾਂ, ਤੁਸੀਂ ਸਿੱਖੋ। ਸਿੱਖ ਜਿਹੜਾ ਹੁੰਦਾ ਉਹ ਸਿਰ ਉਤਾਰਨ ਤੋਂ ਬਾਅਦ ਗੁਰੂ ਕੋਲ ਆਉਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਤੇ ਇਹ ਤਾਂ ਜਿਉਂਦੇ ਵਾਲੀ ਗੱਲ ਤੁਸੀਂ ਕਰ ਰਹੇ ਹੋ, ਗੁਰੂ ਨੂੰ ਪਤਾ ਵੀ ਤੁਹਾਡਾ ਕੀ ਕਰਨਾ, जैसे महाराज असी तो एक ना कहने भी साहबजादे बच जाएंगे, मातावां ने तुसी हो तो खेचना हो गया, जे आप किला छड़ दईए ता बचाव हो सकता। महाराज कहते बिल्कुल गलत। कहते महाराज साड़ी तो पक्की राय है। कहते पक्की राय तो कागज ते लिख दो, वारत लिखती भी तू साडा गुरु नहीं असी तेरे सिख नहीं। साइन कर दिता बहुत सारे बंदिया ने। इतने साढ़े मन च आ जाता भी वह तो कच्चे ही सिख सी। बिल्कुल साथ ही गलत है जी, तकलीफा च पै के देख लो। उन्होंने 99 नंबर तो ले ले थे, एक नंबर तो फेल हो, फिर पास हो गए मुक्तसर जाके। एवें दोष देना भी पठ गए जी, फलाना सिचुएशन सी उस वे उन्होंने यही गल चंगी लगती सी। सो उस वे महाराज जी ने जवाब देता, तो उस तो बाद होर चिट्ठी आई भाई तुसी मालवे वाल चले जाओ, असी कुछ नहीं कहते। नाल कुरान शरीफ रखता भी ये सानू आण है। महाराज कहने देखो प्यारे हो, इस वे एक धार्मिक समस्या खड़ी हुई है। इन्होंने मैनू पता है भी ये कुरान शरीफ के विच यकीन नहीं रखते। पहाड़ी राज है, अपने इष्ट के विच यकीन नहीं रखते। असी जे इहदा सत्कार ना करिया होर कौन करूगा। इस करके जो होना होवे, असी धर्म ग्रंथ का सत्कार करते हुए किला छड़ रहे हैं। अज अद्धी रात नूं चले जाणा, किला छड़ दिता गया, कसमां तोड़ दित्तियां गईआं, ते बड़ा भारा हल्ला हो गया। सिंह उत्थे शहीद होने शुरू हो गए। गुरु महाराज ने एक बचन उत्थे कहा जो साडे इतिहास ने बड़ा गलत लिखा। उत्थे महाराज ने कहा कि राजे का कदे इतवार नहीं करना चाहिए। राजा जे सैकड़े कसमां भी खा लवे, हजारा भी खा लवे, अणगिणत भी खा लवे, तां भी इहदा इतवार नहीं हुंदा, क्योंकि एग्रीमेंट दोए तरह ताकतवर हुण तां चलदा हुंदा। एक माड़ी होवे एक तगड़ी होवे, एग्रीमेंट नहीं चलिया करदे, टुट जाया करदे ने। एग्रीमेंट इक एवें धोखा है दोवां पार्टियां नूं। ये साडे इतिहासकारां ने बना लिया भाई मुसलमान जे एनिया सगंधा खा लवे के लाले विच बाह लफेड़ के, लाला हुंदा गुड़ सारे जानदे हो, फिर तिलां दे विच दे देवे एनिया सौं खा लिये तां मना उहदा इतवार कर। यह गल फैक्ट्स नहीं है सास। गुरु महाराज जद सरसा पार करके 40 सिंघां समेत भाई विचित्र सिंह नूं लैके जा रहे ने, पालकी है नहीं, कंबल दे विच पाया होया, चार पांच सिंघां ने डंडिया दे नाल चक्किया होया, जांदे किथे ने, सब तो पहला रोपड़ लंघ के नाल ही हैगा, अजकल तां रोपड़ दे विच ही आ गया, उहनूं कोटला पिंड कहिंदे ने, निहंग खान उत्थे दा मालक सी पठान। महाराज सिद्धे ही पठान दे किले च गए। जे महाराज ने यह गल कही होंदी भी इतवार ना करो तो उहदे किले च क्यों जांदे। उत्थे कहा निहंग खान टाइम नहीं साडे कोल, तूं ऐ विचित्र सिंह दी सवाल कर, इलाज करी, जे तां राजी हो गया ठीक है, नहीं संस्कार कर दी। उस पठान ने एक कमरे दे विच विचित्र सिंह नूं लटाता। इहदे नूं फौज आ गई पिछे भालती, गुरु साहब पता लग्या, कहिंदे इत्थे गुरु साहब आए ने। उह कहिंदा किला देख लो, जिस कमरे दे विच विचित्र सिंह जी उत्थे तलवार हथ विच लै के खड़ा हो गया। कहिंदा इह किले दी मैं इस कमरे दी तलाशी नहीं देनी। कहिंदे क्यों? कहिंदे इत्थे मेरी गैरत दा सवाल है, मेरा दिमाग ते मेरी लड़की अंदर ने, मैनू मार के तुसीं दरवाजा खोल सकदे। उह फौजां चलिया जांदियां, पिछों विचित्र सिंह चढ़ाई कर गया उस किले विच, उहदी समाध बनी हुई है। उह लड़की जिहड़ी सी जद उहनूं पता लग्गिया वी मेरे अब्बा जान ने बचन कहता, उस वेले उहने कहा अब्बा जान तेरे मुख तो यह बचन निकल गया कि मेरा दमाद ते मेरी लड़की है, हुण मैं शादी नहीं कितने भी करा, मैं इस सिंह नूं अपना पति जान के इहदी पूजा करांगी। 137 साल रही, उहदी मानता हो रही है उत्थे। तो एक गल नहीं सी। उसके बाद गुरु महाराज जी चमकौर साहब गढ़ी जाते हैं, बहुत ही भयानक युद्ध होया जिहड़ा इतिहास के पन्नियां च अज तक नहीं आया। महाराज नूं उत्थे कहा गया भी सच्चे पातशाह शक्ति वरत लो, इत्थे तां आपां चाली होई आ, यह 25 लाख फौज दिल्ली तो आ गई नवी, बाकी वह मनखइया सारा उलट के आ पिया, फौजा चारे पासे घिरिया। महाराज कहते नहीं, शक्ति नहीं आप वरतनी, ह्यूमन बल दे जोर नाल आप मुकाबला करना। शक्ति तो एक सिंह च बेअंत सी,